Thank you. सुन हम तक अपने गुरबाणी के कीर्तन का और विचारण का लाभ उठाया। थोड़ा समारोह ठहर है उसमें भी सफला करने की खेचल करो, रचना द्वारा शब्द की बोलो ताकि रचना पवित्र होवे और सफली होवे। पहले दास बोलिया करे फिर सब आई तीसरे पास सुन बीबियों गज गज के बोलिया करो। हम मेले उजल कर दे
जंत सब जाते
चंदन के बाछे उजल करते
Thank you.
भजन दिया। आप साधु सेवा सत्संग गुरु की सेवा दिया बरकत कोई गुजिया छिपिया नहीं। अज गुरु कलगीधर दसवें पातशाह का रूहानी दरबार सजा बेअंत संघ तजूरी में बैठी हुई नेत्रा करके गुरु के दीदार यूं करते हैं जिमें करोड़ा चकोर एक टक लगा के चंद्रमा वल तकते हैं। गर्दन भावें मुड़क जे दीदार कर नहीं हट कन्ना करके गुरु की बाणी सुनते हैं निर्वाण करके बाणी का उच्चारण करते हैं और निरंतर स्मरण करने वाले बहुत अभ्यासी गुरमुखी विच बैठे हैं। अपने समय को बैकुंठमई बना रहे हैं। इत्थे बैकुंठ वर्गा समा गुजरदा जिहड़े अपने समय को गुजारते हैं जो और पूरी होंदी है उस तो बाद उन्होंने यह जी श्रेष्ठ गति होंदी है जिसकी बाबत साहिब गुरु पंचम पातशाह फरमाते हैं। दरगे मिला तो गुरों के नाल रस्तिया गुरों के नाल जप गुरु नेत्री सतगुर पेखा सरवणी सुना गुरु सतगुर सेती उत्ते हैं दरगे पाइए ठूं। मरण के बाद उन्होंने सचखंड वैकुंठ धाम की भी थान मिलता है। इत्थे कहत वीर कहिए काहे साध संगत वैकुंठे आ। वीर जी कहने अगर दुनिया के तख्ते ते कोई वैकुंठ है साध संगत ही है। यूं गुरु कलगीधर महाराज की हजूरी विच प्रेमी वैकुंठ वर्गा आनंद माण रहे हैं। गर्मी का मौसम है, नूहां चलदियां हन, नूहां दे चलण करके पृथ्वी और उसके पदार्थ यूं तपदे हैं जिमें ईरखालू पुरश का चित तपया करता है। ਬਾਰ ਬਾਰ ਸੁਰ ਨੂੰ ਪਿਆਸ ਲੱਗਦੀ ਹੈ ਅਤੇ ਸੰਗਤ ਵਿੱਚ ਪੱਖੇ ਚੱਲਦੇ ਨੇ ਗਰਮੀ ਦੇ ਘਰ, ਹਜ਼ੂਰ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਨਾਲ ਆਪਨੇ ਫਰਮਾਇਆ, ਜਦ ਗਰਮੀ ਬਰਦਾਸ਼ਤ ਸਿੱਖ ਹਾਜ਼ਰ ਨਹੀਂ ਸੀ, ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ ਲੜਕਾ, ਯਾਨੀ 13-14 ਸਾਲ ਦੀ ਉਮਰ ਦਾ ਲੜਕਾ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਲੜਕਾ ਹੈ, ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਸ਼ੁੱਧੀ ਨਾਲ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ, ਪਰ ਉਸ ਪਛੰਗੀ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ, ਪੰਪਿਆ ਕਿਸੇ ਅਮੀਰ ਦਾ ਪੁੱਤਰ ਹੈ ਪਰ ਇਹਦੇ ਹੱਥ ਪੈਰ ਬੜੇ ਕੋਮਲ ਦੀਨੇ ਹਨ, ਪ੍ਰਤੀਤ ਹੁੰਦਾ ਇਹਨਾਂ ਨਾਲ ਕਦੇ ਇਹਨੇ ਸੇਵਾ ਨਹੀਂ ਕੀਤੀ। ਪੁੱਛਣ ਲੱਗੇ, ਕਾਕਾ ਬੀਬਾ ਕਿਸਦਾ ਪੁੱਤਰ ਹੈ? ਉਸਨੇ ਅੱਜ ਕੀਤੀ ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ ਹੈ। ਹਾਂ, ਪ੍ਰਤੀਤ ਹੁੰਦਾ ਤਾਂ ਇਹਨਾਂ ਹੱਥਾਂ ਨਾਲ ਕਦੇ ਕੋਈ ਸੇਵਾ ਨਹੀਂ ਇਸ ਤੋਂ ਪਹਿਲਾਂ ਕੀਤੀ, ਉਸਨੇ ਅੱਜ ਕੀਤੀ। ਹਾਂ ਗਰੀਬ ਨਵਾਜ਼, ਪਹਿਲਾ ਦਿਨ ਹੈ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਸਾਹ ਸੁਣ ਦੇ ਜੁੱਤੇ ਝਾੜੇ ਹੋਣ? ਉਹਨੂੰ ਕਿਹਾ, ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਉਹਦੇ ਸਾਹ ਸੁਣ ਦੇ ਜੂਠੇ ਬਰਤਨ ਸਾਫ਼ ਕੀਤੇ ਹੋਣ? ਉਹਨੇ ਕਿਹਾ, ਨਹੀਂ ਮਹਾਰਾਜ। ਫਿਰ ਇਹਨਾਂ ਹੱਥਾਂ ਨਾਲ ਕਦੇ ਤੱਪੜ ਵਿਛਾਏ ਹੋਣ ਸਾਧ ਸੰਗਤ ਦੇ? ਉਸਨੇ ਕਿਹਾ, ਨਹੀਂ ਸੱਚੇ ਪਾਤਸ਼ਾਹ। ਜਲ ਢੋਇਆ ਹੋਵੇ? ਉਸਨੇ ਕਿਹਾ, ਨਹੀਂ ਗਰੀਬ ਨਵਾਜ਼। ਪੱਖਾ ਮਾਰਿਆ ਹੋਵੇ? ਨਹੀਂ, ਕਦੇ ਕੋਈ ਸੇਵਾ ਨਹੀਂ ਕੀਤੀ, ਪਹਿਲਾ ਦਿਨ ਹੈ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਇਹ ਸੁਣ ਕੇ ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਸੋਧੀ ਨਿਗਾਹ ਕਿਉਂਕਿ ਗੁਰੂ ਜੀ ਵੱਲ ਸੀ, ਇਸ ਕਰਕੇ ਇਹ ਆਵਾਜ਼ ਕਈਆਂ ਨੂੰ ਜੋ ਨੇੜੇ ਨੇੜੇ ਸਨ ਉਹਨਾਂ ਨੂੰ ਸੁਣੀ, ਜੋ ਦੂਰ ਸੰਗਤ ਬੈਠੀ ਸੀ ਉਹਨਾਂ ਨੂੰ ਨਹੀਂ ਸੁਣ ਸਕੀ, ਕਿਉਂਕਿ ਉੱਚੀ ਕੀਰਤਨ ਹੋ ਰਿਹਾ ਸੀ। ਸੋ ਸਭ ਦੇ ਦਿਲ ਵਿੱਚ ਸ਼ੰਕਾ ਪੈਦਾ ਹੋਇਆ ਵੀ ਗੁਰੂ ਜੀ ਨੇ ਪਾਣੀ ਮੰਗਾਇਆ ਸੀ ਪਿਆਸ ਦੇ ਕਾਰਨ, ਪਰ ਇਸ ਪਚੰਗੀ ਦੇ ਹੱਥੋਂ ਪਾਣੀ ਨਹੀਂ ਪੀਤਾ, ਪਤਾ ਨਹੀਂ ਕੀ ਕਾਰਨ ਹੈ, ਇਹਦੇ ਵਿੱਚ ਕਿੰਨਾ ਕੁ ਨੁਕਸ ਹੈ ਜਿਸ ਕਰਕੇ ਇਹਦੇ ਹੱਥੋਂ ਪਾਣੀ ਨਹੀਂ ਪੀਤਾ। ਯੂੰ ਕਈ ਕਿਸਮ ਦੇ ਸਭ ਦੇ ਦਿਲਾਂ ਦੇ ਵਿੱਚ ਸ਼ੰਕੇ ਖਿਆਲਾਤ ਪੈਦਾ ਹੁੰਦੇ ਸੀ, ਉਹਨਾਂ ਨੂੰ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੀਰਤਨ ਬੰਦ ਕੀਤਾ, ਉੱਚੀ ਆਵਾਜ਼ ਨਾਲ ਸਾਰੀ ਸੰਗਤ ਨੂੰ ਵਾਜਿਆ ਕਰਕੇ ਕਿਹਾ, ਪ੍ਰੇਮੀਓ, ਕੀ ਤੁਹਾਡੇ ਵਿੱਚ ਕੋਈ ਇਹੋ ਜਿਹਾ ਪ੍ਰੇਮੀ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਭ ਨੇ ਕਿਹਾ, ਗਰੀਬ ਨਵਾਜ਼, ਮੁਰਦੇ ਨੇ ਛੋਇਆ ਨਾ ਤਾਂ ਕੋਈ ਪਾਣੀ ਪੀਂਦਾ ਨਾ ਭੋਜਨ ਛਕਦਾ, ਕਿਉਂਕਿ ਮੁਰਦੇ ਨੂੰ ਟੱਚ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕੀ, ਕਿਤੇ ਕਿਤਾਈ ਜੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਲੋਕ ਉਸਦੇ ਪਿੱਛੇ ਸ਼ਮਸ਼ਾਨ ਭੂਮਿਕਾ ਤੱਕ ਮਿਲ ਜਾਂਦੇ ਹਨ, ਘਰ ਆ ਕੇ ਇਸ਼ਨਾਨ ਵਗੈਰਾ ਕਰਕੇ ਬਸਤਰ ਬਦਲ ਕੇ ਫਿਰ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ, ਉਸਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਗੁਰੂ ਜੀ ਕਹਿੰਦੇ, ਆਮ ਲੋਕ ਮੁਰਦੇ ਦੇ ਪਿੱਛੇ ਜਾਣ ਕਰਕੇ ਫਿਰ ਇਸ਼ਨਾਨ ਵਗੈਰਾ ਕਰਕੇ ਸ਼ੁੱਧ ਬਸਤਰ ਪਹਿਨ ਕੇ ਫਿਰ ਕੁਛ ਖਾਂਦੇ ਜਾਂ ਪੀਂਦੇ ਹਨ, ਯਾਨੀ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ, ਕੁਛ ਖਾਂਦੇ ਪੀਂਦੇ ਨੇ ਬਿਨਾਂ ਇਸ਼ਨਾਨ ਜਾਂ ਬਸਤਰ ਬਦਲੇ, ਪਰ ਮੈਂ ਮੁਰਦੇ ਨੇ ਛੋਇਆ ਪਾਣੀ ਕਿਉਂ ਪੀ ਨਾ ਭਾਈ? ਸੋਹਣੀ ਅਰਜ਼ ਕੀਤੀ, ਗਰੀਬ ਨਵਾਜ਼, ਇਹ ਮੁਰਦਾ ਤਾਂ ਨਹੀਂ ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ। ਗੁਰੂ ਜੀ ਨੇ ਫਰਮਾਇਆ ਕਿ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਭੁੱਲ ਗਿਆ, ਜਿਨ੍ਹਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਫਗਨਾਂ ਵਿੱਚ ਸਭ ਨੇ ਸਵੀਕਾਰ ਕੀਤਾ ਹੈ, ਉਹਨਾਂ ਦੇ ਬਚਨ ਤੁਹਾਨੂੰ ਭੁੱਲ ਗਏ। ਸਭਨੇ ਅੱਜ ਕੀਤੀ ਸੱਚੇ ਪਾਤਸ਼ਾਹ ਦੱਸੋ ਕੀ ਵਚਨ ਗੁਰੂ ਬਾਬੇ ਦੇ। ਤੁਹਾਨੂੰ ਪਤਾ ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ। ਸਭ ਸੰਗਤ ਨੇ ਫਿਰ ਅਰਜ਼ ਕੀਤੀ ਹਜ਼ੂਰ ਫਰਮਾਓ। ਆਪ ਜੀ ਨੇ ਫਰਮਾਨ ਕੀਤਾ ਅਤ ਸੁੰਦਰ ਕੁਲੀਨ ਚਤਰ ਮੋਹਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਾ ਪ੍ਰੀਤ ਨਹੀਂ ਭਗਵੰਤ। ਗੁਰੂ ਬਾਬਾ ਜੀ ਤਾਂ ਉਸਨੂੰ ਮੁੱਦਾ ਕਹਿੰਦੇ ਹਨ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ। ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਤੋਂ ਸ਼ੂਨ ਹੈ। ਇਸ ਕਰਕੇ ਉਸਨੂੰ ਮੁਰਦਾ ਕਹਿੰਦੇ ਨੇ। ਭਾਵੇਂ ਅਤ ਸੁੰਦਰ ਸਰੀਰ ਦਾ ਬਹੁਤ ਹੀ ਖੂਬਸੂਰਤ ਕਿਉਂ ਨਾ ਹੋਵੇ, ਕੁਲੀਨ ਬਹੁਤ ਚੰਗੀ ਕੁਲ ਦਾ ਵੀ ਕਿਉਂ ਨਾ ਹੋ, ਚਤੁਰ ਗੱਲਾਂ ਬਾਤਾਂ ਵਿੱਚ ਬਹੁਤਾ ਹੁਸ਼ਿਆਰ ਕਿਉਂ ਨਾ ਹੋ। ਮੋਹਿਆਨੀ ਇੱਕ ਮੁੱਖ ਗਿਆਨੀ ਹੁੰਦੇ ਨੇ, ਇੱਕ ਬ੍ਰਹਮ ਗਿਆਨੀ ਹੁੰਦੇ ਨੇ। ਬ੍ਰਹਮ ਗਿਆਨ ਵਾਸਤੇ ਤਾਂ ਸਾਰੇ ਸਾਧਨ ਹੀ ਹਨ। ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਦਾ ਨਾਮ ਹੈ, ਇਸ ਤੋਂ ਪਰੇ ਤਾਂ ਕੋਈ ਅਵਸਥਾ ਹੀ ਨਹੀਂ ਰੂਹਾਨੀਅਤ ਵਿੱਚ। ਸੋ ਇੱਥੇ ਵਾਚਕ ਗਿਆਨੀ ਮੁੱਖ ਗਿਆਨੀ ਕਹਿੰਦੇ ਸਿਰਫ ਪੜ੍ਹਿਆ ਹੈ, ਆਲਮ ਹੈ, ਅਮਲ ਨਹੀਂ। ਉਸ ਵੱਲ ਇਸ਼ਾਰਾ ਹੈ ਮੁੱਖ ਗਿਆਨੀ। ਧਨਵੰਤ ਧਨਾੜ ਵੀ ਭਾਵੇਂ ਕਿਤਨਾ ਹੈ, ਇਹ ਪੰਜੇ ਸ਼ਿਸ਼ਤਾਂ ਇੱਕ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹਨ। ਅਤ ਸੁੰਦਰ ਕੁਲੀਨ ਚਤੁਰ ਗਿਆਨੀ ਧਨਵੰਤ। ਪਰ ਜੇ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਔਰ ਭਗਤੀ ਨਹੀਂ ਕਰਦਾ, ਉਹਦਾ ਦਰਜਾ ਮੁਰਦਿਆਂ ਵਿੱਚ ਹਜ਼ੂਰ ਨੇ ਫਰਮਾਨ ਕੀਤਾ ਹੈ। ਮ੍ਰਿਤਕ ਕਹੀਏ ਨਾਨਕਾ ਦਰਜਾ ਗੁਰੂ ਬਾਬਾ ਜੀ ਮੁਰਦਿਆਂ ਵਿੱਚ ਰੱਖਦੇ ਹਨ। ਜਿਉਂਦਾ ਕੌਣ ਹੈ? ਸੋ ਜੀਵ ਹੈ ਜਿਸ ਮਨ ਵਸਿਆ ਸੋਏ, ਨਾਨਕ ਅਵਰਨਾ ਜੀਵ ਹੈ ਕੋਏ, ਜੇ ਜੀਵ ਹੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠਗਿਆ ਮੁੱਠਾ ਜਾਏ, ਵਿਣ ਨਾਵੇਂ ਪਤ ਗਿਆ ਗਵਾਏ। ਕਿਆ ਖਾਧੇ ਕਿਆ ਪਹਿਦੇ ਹੋਏ, ਜਾਂ ਨਾ ਹੀ ਮਨ ਸੁੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਿਲ ਨੀ ਵਾਸ, ਨਾਨਕ ਸੱਚੇ ਨਾਮ ਮਿਨ ਸਭੇ ਟੋਰ ਵਿਨਾਸ਼। ਉਹ ਜਿਉਂਦਾ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਵਸ ਗਿਆ। ਹਾਂ, ਉਹਨਾਂ ਬਾਬਤ ਤਾਂ ਹਜ਼ੂਰ ਨੇ ਐਸਾ ਫਰਮਾਨ ਕੀਤਾ ਹੈ ਜਿਵੇਂ ਸੇਵਾ ਭਗਤੀ ਕਰਕੇ ਮਨ ਨੂੰ ਸ਼ੁੱਧ ਕਰਕੇ ਆਤਮਰਸ ਪ੍ਰਾਪਤ ਕੀਤਾ ਹੈ। ਉਹਨਾਂ ਦੀ ਬਾਬਤ ਹੀ ਐਸੇ ਫਰਮਾਨ ਹੈ। ਆਤਮਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਪਰਵਾਨ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦੁਨੀਆਂ ਦੇ ਵਿੱਚ ਤਿੰਨਾਂ ਕਾਲਾਂ ਵਿੱਚ ਤਿੰਨਾਂ ਲੋਕਾਂ ਵਿੱਚ ਆਉਣਾ ਪ੍ਰਵਾਨੀਕ ਹੈ। ਸੋ ਉਹਨਾਂ ਦਾ ਆਇਆ ਸਫਲਾ ਹੈ। ਸਾਹਿਬ ਦਸਮ ਪਾਤਸ਼ਾਹ ਤਾਂ ਫਰਮਾਉਂਦੇ ਹਨ, ਆਤਮਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪਰਮ ਮੈਂ ਮੂਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਦ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਖਾਲਸਾ ਹੈ। ਦਸਮੇਸ਼ ਜੀ ਫਰਮਾਉਂਦੇ ਹਨ, ਉਹ ਖਾਲਸੇ ਵਿੱਚ ਮੇਰੇ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ, ਇੱਕ ਰੂਪ ਹਨ। ਇਉਂ ਕਰਕੇ ਇਉਂ ਦੱਸਿਆ, ਪਰ ਜੋ ਸੇਵਾ ਭਗਤੀ ਨਹੀਂ ਕਰਦੇ ਉਹਦਾ ਦਰਜਾ ਮੁਰਦਿਆਂ ਵਿੱਚ। ਸਹਿਬ ਦਸਮੁਖ ਪਾਤਸ਼ਾਹ ਨੇ ਕਿਹਾ, ਭਾਈ ਪ੍ਰੇਮੀਓ, ਕੀ ਤੁਹਾਨੂੰ ਪਤਾ ਹੈ ਕੁਛ, ਜਿਸ ਵਕਤ ਭਗਤ ਕਬੀਰ ਜੀ ਹੋਏ ਹਨ ਉਸ ਵਕਤ ਸਾਡੇ ਹਿੰਦੁਸਤਾਨ ਵਿੱਚ ਕਿਸ ਬਾਦਸ਼ਾਹ ਦੀ ਹਕੂਮਤ ਸੀ, ਕੀ ਨਾਂ ਸੀ ਉਸਦਾ? ਵਿੱਦਿਆ ਦਾ ਜ਼ਮਾਨਾ ਨਹੀਂ ਸੀ, ਉਦੋਂ ਲੋਕ ਪੜ੍ਹੇ ਗੁਣੇ ਥੋੜ੍ਹੇ ਹਨ, ਸਭ ਚੁੱਪ ਹੋ ਗਏ, ਮਹਾਰਾਜ ਪਤਾ ਨਹੀਂ ਕੌਣ ਸੀ, ਕੋਈ ਨਾਂ ਨਹੀਂ ਜਾਣਦਾ ਉਸ ਵਕਤ ਦੇ ਬਾਦਸ਼ਾਹ ਦਾ। ਨਹੀਂ ਮਹਾਰਾਜ, ਕਬੀਰ ਦੇ ਨਾਂ ਨੂੰ ਕੌਣ ਭੁੱਲਿਆ ਮਹਾਰਾਜ? ਫਿਰ ਕੀ ਗੱਲ ਹੈ, ਹਜ਼ਾਰਾਂ ਮਰਬਾ ਮੀਲ ਦਾ ਮਾਲਕ ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ, ਦੂਸਰੇ ਪਾਸੇ ਇੱਕ ਗਰੀਬ ਜਲਾਹ ਆਪਣੀ ਕਿਰਤ ਕਰਕੇ, ਦਸਾਂ ਨਵਾਂ ਦੀ ਕਿਰਤ ਕਰਦਾ, ਪਰਮੇਸ਼ੁਰ ਦਾ ਭਜਨ ਕਰਦਾ ਔਰ ਸੰਤਾਂ ਦੀ ਸੇਵਾ ਕਰਦਾ, ਉਹਨੂੰ ਲੋਕ ਉਹਨੂੰ ਤੁਸੀਂ ਸਾਰੇ ਕਿਉਂ ਜਾਣਦੇ ਹੋ? ਮਹਾਰਾਜ, ਉਸਦੇ ਤਾਂ ਅਸੀਂ ਰੋਜ਼ ਸ਼ਬਦ ਪੜ੍ਹਦੇ ਹਾਂ, ਉਸਦੀ ਸਿੱਖਿਆ ਤੋਂ, ਉਸਦੇ ਜੀਵਨ ਤੋਂ ਬੜੀ ਸਿੱਖਿਆ ਹਾਸਲ ਕਰਦੇ ਹਾਂ। ਇਹ ਕਿਉਂ? ਉਹ ਸੰਤ ਸੇਵੀ ਸੀ ਔਰ ਵਾਹਿਗੁਰੂ ਦਾ ਭਗਤ ਸੀ, ਦੋ ਗੁਣਾ ਕਰਕੇ ਉਹ ਅਮਰ ਅਤੇ ਅਟਲ ਹੈ। ਪਰ ਉਸ ਵਕਤ ਦੇ ਬਾਦਸ਼ਾਹ ਵੀ ਚੱਕਰਵਰਤੀ ਬਾਦਸ਼ਾਹ ਸੀ, ਉਸਦੇ ਨਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ। ਇਹ ਸਾਰਾ ਸੇਵਾ ਭਗਤੀ ਦਾ ਮਹਾਤਮ ਹੈ। ਭਾਈ ਸਾਹਿਬ, ਭਾਈ ਗੁਰਦਾਸ, ਉਹਨਾਂ ਦੇ ਬਚਨ ਕੀ ਤੁਸੀਂ ਭੁੱਲ ਗਏ? ਉਹ ਕੀ ਕਹਿੰਦੇ ਹਨ? ਜੇ ਸਰੀਰ ਨਾਲ ਸੇਵਾ ਨਾ ਕੀਤੀ ਜਾਵੇ, ਹੱਥਾਂ ਪੈਰਾਂ ਨਾਲ ਸੇਵਾ ਨਾ ਕੀਤੀ ਜਾਵੇ, ਤਾਂ ਹੱਥ ਪੈਰ ਕੀ ਹਨ ਅਤੇ ਕਾਰਯੋਗ ਉਹਨਾਂ ਨੂੰ ਦੱਸਦੇ ਹਨ। ਇਉਂ ਕਹਿੰਦੇ ਹਨ, ਤਿਰਕਾਰ ਹੱਥਾਂ ਪੈਰਾਂ ਨੂੰ, ਹੱਥ ਪੈਰ ਹੋਰ ਨਹੀਂ ਫੁੱਲ ਕਰਨੀ। ਭਾਈ ਸਾਹਿਬ, ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ, ਉਹਨਾਂ ਨੇ ਥੋੜ੍ਹੇ ਅੱਖਰਾਂ ਵਿੱਚ ਸਰੀਰ ਦੇ ਸਾਰੇ ਅੰਗਾਂ ਨੂੰ ਜੋ ਜੋ ਇਹਨਾਂ ਦਾ ਸੇਵਾ ਦਾ ਫਰਜ਼ ਹੈ ਉਸ ਤੋਂ ਬਿਨਾਂ ਧਿਕਾਰਯੋਗ ਦਰਸਾਇਆ ਹੈ। ਸਿਰ ਤੋਂ ਲਾ ਕੇ ਪੈਰਾਂ ਵੱਲ ਨੂੰ ਇਕੱਲੇ ਇਕੱਲੇ ਅੰਗ ਨੂੰ ਧਿਕਾਰਯੋਗ ਹੀ ਹੁਣ ਦੱਸਿਆ। ਤਿਰਕ ਸਿਰ ਜੋ ਗੁਰੂ ਨਾਨਕ ਗੁਰ ਲੱਗੇ ਨਾ ਚਰਨੀ, ਤਿਰਗ ਲੋਇਣ ਗੁਰਦਰਸ਼ ਬਿਨਾ ਪੇਖੇ ਪਰ ਤਰਣੀ, ਤਿਰਗ ਸਰਵਣ ਉਪਦੇਸ਼ ਬਿਨਾ ਸੁਣ ਸੁਰਤ ਨੂੰ ਧਰਣੀ, ਹੁਣ ਸੇਵਾ ਤਿਰਗ ਹੱਥ ਪੈਰ, ਤਿਰਗ ਜੇ ਬਾਗੁਰ ਸ਼ਬਦ ਬਿਨਾ ਹੁਣ ਮੰਤਰ ਸਿਮਰਣੀ, ਹੁਣ ਸੇਵਾ ਤਿਰਗ ਹੱਥ ਪੈਰ, ਹੁਣ ਨਿਫਲ ਕਰਨੀ ਪੀਰ ਮਰੀਦਾਂ ਪਿਰਾੜੀ ਸੁਖ ਸਤਿਗੁਰ ਸ਼ਰਨੀ। ਤੂੰ ਹੱਥਾਂ ਪੈਰਾਂ ਨੂੰ ਸਿਰ ਤੋਂ ਲਾ ਕੇ ਪੈਰਾਂ ਤੱਕ ਇਕੱਲੇ ਇਕੱਲੇ ਅੰਗ ਨੂੰ ਧਿਕਾਰਯੋਗ ਦੱਸਿਆ। ਸਿਰ ਦਾ ਫਰਜ਼ ਹੈ ਨਮਸਕਾਰ ਭਗਤੀ ਕਰਨੀ, ਅਗਰ ਐਸਾ ਨਹੀਂ ਕਰਦਾ ਇਹ ਵੀ ਧਿਕਾਰਯੋਗ ਹੈ। ਸਿਰ ਤੋਂ ਨੀਚੇ ਅੱਖਾਂ ਹਨ ਜੋ ਪਿਆਰ ਨਾਲ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ ਬਲਕਿ ਖੋਟੀ ਨਿਗਾਹੀ ਦੇਖਦੀਆਂ ਹਨ, ਉਹਨਾਂ ਅੱਖਾਂ ਨੂੰ ਵੀ ਧਿਕਾਰਯੋਗ ਦੱਸਿਆ ਹੈ। ਅੱਖਾਂ ਤੋਂ ਨੀਚੇ ਕੰਨ ਹਨ, ਉਹਨਾਂ ਦਾ ਫਰਜ਼ ਹੈ ਵਾਹਿਗੁਰੂ ਦਾ ਜਸ ਸੁਣਨਾ, ਅਗਰ ਵਾਹਿਗੁਰੂ ਦਾ ਜਸ ਛੱਡ ਕੇ ਨਿੰਦਿਆ ਚੁਗਲੀ ਆਦਿ ਸੁਣਨ ਵਿੱਚ ਉਹਨਾਂ ਦੀ ਪ੍ਰਵਿਰਤੀ ਹੈ, ਉਹਨਾਂ ਨੂੰ ਵੀ ਧਿਕਾਰਯੋਗ ਦੱਸਿਆ ਹੈ। ਉਸ ਤੋਂ ਨੀਚੇ ਜ਼ਬਾਨ ਹੈ ਜੋ ਜ਼ਬਾਨ ਹਰੀ ਜਸ ਨਹੀਂ ਕਰਦੀ ਨਿੰਦਿਆ ਚੁਗਲੀ ਆਦਿ ਵਿੱਚ ਹੀ ਲੱਗੀ ਰਹਿੰਦੀ, ਉਸਨੂੰ ਵੀ ਧਿਕਾਰਯੋਗ ਦੱਸਿਆ। ਉਸ ਦੇ ਨੀਚੇ ਹੱਥ ਪੈਰ ਹਨ, ਉਹ ਵੀ ਸੇਵਾ ਤੋਂ ਬਿਨਾਂ ਧਿਕਾਰਯੋਗ ਦੱਸੇ ਹਨ। ਮੈਂ ਸਾਰੇ ਅੰਗਾਂ ਨੂੰ ਧਿਕਾਰਯੋਗ ਦੱਸਿਆ ਹੈ। ਸੋ ਬਾਬਾ ਅਮਰਦਾਸ ਜੀ ਨੇ ਸੋਚਿਆ ਗੁਰੂ ਸ਼ਰਨ ਵਿੱਚ ਆ ਕੇ, ਗੁਰੂ ਦੀਖਿਆ ਤਾਂ ਪ੍ਰਾਪਤ ਹੋ ਗਈ, ਅੰਮ੍ਰਿਤ ਪਾਨ ਕਰ ਲਿਆ, ਸੰਸਕਾਰ ਅੰਮ੍ਰਿਤ ਵੀ ਹਾਸਲ ਕਰ ਲਿਆ, ਨਾਮ ਅੰਮ੍ਰਿਤ ਵੀ ਹਾਸਲ ਕਰ ਲਿਆ, ਹੁਣ ਸੇਵਾ ਭਗਤੀ ਕਰਕੇ ਆਖਰੀ ਸਟੇਜ ਬ੍ਰਹਮ ਗਿਆਨ ਦੀ ਪ੍ਰਭੂ ਪ੍ਰਾਪਤੀ ਹੈ, ਉਸਨੂੰ ਪ੍ਰਾਪਤ ਹੋ ਕੇ ਜਨਮਾਂ ਦੇ ਬੰਧਨ ਕੱਟੇ ਜਾਣ ਤਾਂ ਬਿਹਤਰ ਹੈ। ਸੋ ਜਿਵੇਂ ਮਨ ਸਫਲਾ ਹੈ ਭਜਨ ਕੀਤੇ, ਇਸੇ ਤਰ੍ਹਾਂ ਸਰੀਰ ਸੇਵਾ ਕੀਤਿਆਂ ਸਫਲਾ ਹੁੰਦਾ, ਧਨ ਦਾਨ ਕੀਤਿਆਂ ਸਫਲਾ ਹੁੰਦਾ। ਹੁਣ ਆਪਣੇ ਹੁਣ ਸੇਵਾ ਔਰ ਭਜਨ ਵਾਸਤੇ ਕਮਰਕਸ਼ਾ ਕਰ ਲਿਆ, ਸੇਵਾ ਦੇ ਵਿੱਚ ਬੜੀ ਬੜੀ ਬਰਕਤਾਂ ਸ਼ਕਤੀਆਂ ਔਰ ਭਜਨ ਦੇ ਵਿੱਚ ਬੜੀ ਬੜੀ ਬਰਕਤਾਂ ਅਤੇ ਸ਼ਕਤੀਆਂ ਪੁਰਾਤਨ ਜ਼ਮਾਨੇ ਤੋਂ ਲਾ ਕੇ ਹੁਣ ਤੱਕ ਚਲੀਆਂ ਆਈਆਂ, ਉਹ ਕਿਤੇ ਬਾਹਰ ਨਹੀਂ ਗਈਆਂ। ਜਿਵੇਂ ਇੱਕ ਛੋਟਾ ਜਿਹਾ ਬੋਹੜ ਦਾ ਦਰਖਤ ਬੀਜ ਹੁੰਦਾ ਹੈ, ਉਹ ਛੋਟੇ ਜਿਹੇ ਬੀਜ ਦੇ ਵਿੱਚ ਕਿੱਡਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ, ਪਰ ਦੀਂਦਾ ਨਹੀਂ। ਜੇਕਰ ਉਸ ਦਰਖਤ ਨੂੰ ਦੇਖਣਾ ਹੋਵੇ, ਉਹ ਛੋਟੇ ਜਿਹੇ ਬੀਜ ਨੂੰ ਜ਼ਮੀਨ ਵਿੱਚ ਗੱਡਿਆ ਜਾਵੇ, ਕਈ ਲਗਾਇਆ ਜਾਵੇ, ਬੋਇਆ ਜਾਵੇ, ਉਸਨੂੰ ਪਾਣੀ ਵਗੈਰਾ ਦਿੱਤਾ ਜਾਏ, ਉਸਦੀ ਹਰ ਤਰੀਕੇ ਸਿਰ ਪਰਵਰਿਸ਼ ਕੀਤੀ ਜਾਵੇ, ਪਾਲਣਾ ਕੀਤੀ ਜਾਵੇ, ਰੱਖਿਆ ਕੀਤੀ ਜਾਵੇ, ਕੁਛ ਸਮੇਂ ਦੇ ਵਿੱਚ ਉਹ ਬੋਹੜ ਦਾ ਦਰਖਤ ਹੌਲੀ ਹੌਲੀ ਵੱਧਦਾ 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 ਬਹੁਤ ਵੱਡਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਔਰ ਉਸਦੀਆਂ ਸ਼ਕਤੀਆਂ ਉਸੇ ਤਰ੍ਹਾਂ ਛਿਪੀਆਂ ਹੋਈਆਂ ਹਨ ਜਿਵੇਂ ਛੋਟੇ ਜਿਹੇ ਬੀਜ ਦੇ ਅੰਦਰ ਕਿੱਡਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ। ਪਰ ਉਹ ਪੈਦਾ ਤਦ ਹੁੰਦਾ ਹੈ ਉਸਨੂੰ ਜ਼ਮੀਨ ਵਿੱਚ ਲਗਾਇਆ ਜਾਏ, ਉਹਦੀ ਪਰਵਰਿਸ਼ ਕੀਤੀ ਜਾਏ। ਇਸੇ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਦੀਆਂ ਸ਼ਕਤੀਆਂ ਭਰਪੂਰ ਹਨ, ਮੀਂਹਦੀਆਂ ਨਹੀਂ ਹਨ, ਪਰ ਪ੍ਰਾਪਤ ਕਦ ਹੁੰਦੀਆਂ ਹਨ ਜਦੋਂ ਸੇਵਾ ਭਗਤੀ ਕਰਕੇ ਮਨ ਨੂੰ ਸ਼ੁੱਧ ਕੀਤਾ ਜਾਏ, ਅੰਦਰੋਂ ਹੀ ਉਹ ਸ਼ਕਤੀਆਂ ਪੈਦਾ ਹੋ ਜਾਂਦੀਆਂ। ਤਦੇ ਹਜ਼ੂਰ ਪੰਚਮ ਪਾਤਸ਼ਾਹ ਨੇ ਦੱਸਿਆ ਪ੍ਰਭ ਕੇ ਸਿਮਰਨ ਨਿਧ ਸਿੱਧ ਨਾ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਵਾਹਿਗੁਰੂ ਦੀ ਪ੍ਰਾਪਤੀ ਔਰ ਸਿੱਧੀ ਨਿਧੀ ਉਹਦੀ ਵਿਭੂਤੀ ਦੋਵੇਂ ਚੀਜ਼ਾਂ ਸੇਵਾ ਭਗਤੀ ਵਿੱਚ ਆ ਜਾਂਦੀਆਂ ਹਨ। इस करके आपने सेवा और भजन, सेवा कहो जी सत्संग दे जोड़े चाड़न और जूठे बर्तन मांजने, गुरु के लंगर विच पहुँच के झाड़ू देने, पानी धोना, उन्होंने समय में इतने साधन नहीं सन पानी वगैरह। इस तो इलावा होर बहुत किस्म की सेवा जो गुरु घर भी सी, गुरु गुरु संघ की सेवा दे वास्ते आपने कमर कसा किया। यही नहीं, इस तो इलावा आपने एक बड़ी कठिन प्रतिज्ञा की थी, तो किसी गुरु साढ़े दसे गुरु और बड़े बड़े महापुरख उन्हों का अमृत उठ के इनान करके वाहिगुरु में जुड़न का नियम सी। दसे पातशाह की बात भी ऐसा ही आता है, जाम जामनी जाके कृपाल, छेवें पातशाह दसवें पातशाह ने जंग किए, पर जंग के दौरान बीच भी यह उपासना जारी रही। जो गुरु अंगद देव महाराज पैसवा पैरात्रे ने इनान कराया करते, बाबा अमरदास जी ने खडूर साहब तो दरिया ब्यास चारको के फासले ते सी, उतों जल की गागर लेके आनी, उस दिन इनान करवाना आपका। तो किस किमें रात के सत्संग तो बाद पहर सवा पहर रात गुजर जाती, रात के सत्संग तो बाद आपने मोढ़े से गागर उठानी, दो को कुछ पहरे जाना, गुरु वाल कितने पिछना हो जाए, फिर अरदास करनी, खिमा मंगनी, गरीब नवाज हजूर वाल पिठ हो रही है, ब्याह ब्यास वाल मूँह करना, उतों जल्दी गागर भर के ले आनी। उत्थे उच्चा थान बनाया हुआ सी जिथे अजय गुरद्वारा दमदमा शिशोभत है, उत्थे रख के दम लेना, इस करके उस गुरद्वार का नाम दमदमा साहब। तो उतों दम लैके वेले सिर पहुँच के जिहड़ा वक्त हुंदा सी इशनान दा गुरु जी का, उस तो पहला पहला पहुँच के उस जल दे नाल इशनान करवाउणा। हाँ, जे कोई कहे दरियावां दा पाणी साफ नहीं हुंदा है, मिट्टी घटे वाला हुंदा है, तो एडी गुरु जा के लियाउणा, तो उत्थे कहड़ा पाणी दा घाटा सी। पर सत्संग प्रेम दीआं खेडां जिहड़ियां ही प्रेमी ही जाणदे। हाँ, प्रेमियों की अवस्था जी मन की अवस्था है वह चरजी होंगी है, यूं करके इतनी खेचल इतना कष्ट कि प्रण किया, भावें गर्मी है सर्दी है, बारिश पैंदी है दिन साफ है, कुछ भी है, 12 साल ये प्रण आपने पूरा पूरा निभाया, कितनी कठिन प्रतिज्ञा है सत्संग। सो यूं करके यही जी प्रतिज्ञा जी है मुर्दे तो बिना निभ सकती, मुर्दा हो मुरीद ना गल नहीं होना, इस करके मुरीद मुरीद साधक मुरीद फिदाई, तीन किस्म के सिख, सिख सन्मुख सिख गुरमुख सिख, यूं करके जेडे मुरीद फिदाई जी ने सब कुछ प्रवान कर दिता गुरु से। सो उन्होंने वास्ते यही अवस्था बन गई है। यूं मुरीद की डेफिनेशन भाई गुरदास इं दसते हैं, मुर्दा होए ना मुरीद गली I'm शहीद पर मुला मुल खरीद कारे जोगना दिता है जेल विचल छिट दिता है वास्ते पता नहीं किन्ने कारवाए सन अखंड इस दिन रागी सुजना जल्दी पटी नहीं कई बहादुर महाराज की शहीदी तो बात फिर दिल्ली सौ नहीं सके जे जब इस गुरु इस हथौड़िया पैरों बेड़िया अठ पैर पिछले एक प्याला सा पानी का पिछड़ा मिलता सो उस रूम थे बादशाह जिसन किसी ने कि जितनी देर सबर से शुक्र नहीं धारण करता रब प्रतिबंधकी कबूल नहीं रब की दरगाह हूँ सबर से शुक्र तक असली मैंने पूछना चाहता है तसली बख्श मैं प्राप्त हो रहे फिर किसी ने कहा ये औरंगजेब की जेल दे सरमद की फकीर है उस तो पूछो भेजा उत्थे अपना आदमी उत्थे शुगर दे मैंने बदनाम करा लगेगा उसने अपना वकील औरंगजेब के पास तेन इसमें साई लोग रिश्वत हिंदुस्तान पास औरंगजेब बादशाह की हुकूमत सी एक बादशाह उसने रंग की बंदगी करने का शौक लग्या उसने किसी ने कहा जितनी देर तक सबर शुक्र नहीं धारण करता रंग की बंदगी कबूल नहीं पेंदी हूँ सबर ते शुक्र दे मैंने काजियों माणियों पूछना शुरू किया पर उसकी तसली नहीं हुई तसली बख्श जवाब नहीं मिलते तो फिर किसी ने कहा बादशाह आप इस दो लफ्जा ने मैंने दिल्ली औरंगजेब बादशाह की जेल में एक सरमद नाम करके फकीर है उस तो पता लग सकेगा सरमद कौन सी एक आर्थ लोग सी औरंगजेब बादशाह ने अपने सारे भाई मरवा दिते से उसका भरा दारा शिको आर्थ लोग सी ज्ञानवान से बन ज्ञानी से दुनिया में जिदा उम्मीद सी और यहोजे आर्था लोगों की संगत उसमें चंगी लगती सी इधर सन्नत नाम करके एक आर्थ लोग दिल्ली में ही जिथे अज जामा मस्जिद है उसके नजदीक ही वसदा मस्त दिगंबर हालत में रहा तो पहले चंगे अमीर मोहनहाल उन्होंने चंगे अमीर कहाने का लड़का सी छोटे होंदया उसके माता पिता चढ़ाई कर गए कि कला रह गया पर वड्डे भाग उसकी प्रवृत्ति सत्संग होगी यानी उसमें ਰੱਬ ਦੇ ਪਿਆਰਿਆਂ ਫਕੀਰਾਂ ਦੀ ਸ਼ੋਭਤ ਮੁਯਸਰ ਹੋਈ। ਇਨਸਾਨ ਜਿਹੀ ਜੀ ਸ਼ੋਭਤ ਕਰਦਾ ਵੈਸਾ ਇਸ ਦੇ ਮਨ 'ਤੇ ਅਸਰ ਪੈਂਦਾ, ਵੈਸਾ ਹੀ ਬਣ ਜਾਂਦਾ। ਕਬੀਰ ਮਨ ਪੰਖੀ ਪਿਆ ਉੱਡਦਾ ਦਿਸ ਜਾਏ, ਜੋ ਜੈਸੀ ਸ਼ੋਭਤ ਕਰੇ ਸੋ ਤੈਸੋ ਫਲ ਖਾਏ। ਚੋਰਾਂ ਦੀ ਸ਼ੋਭਤ ਚੋਰ ਬਣਾ ਦਿੰਦੀ ਹੈ, ਠੱਗਾਂ ਦੀ ਠੱਗ ਬਣਾ ਦਿੰਦੀ ਹੈ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼ ਬਣਾ ਦਿੰਦੀ ਹੈ, ਸ਼ਰਾਬੀਆਂ ਦੀ ਸ਼ਰਾਬੀ ਬਣਾ ਦਿੰਦੀ ਹੈ, ਇਸੇ ਤਰ੍ਹਾਂ ਸ਼ਿਕਾਰੀਆਂ ਦੀ ਸੰਗਤ ਸ਼ਿਕਾਰੀ ਬਣਾ ਦਿੰਦੀ। ਭਗਤਾਂ ਦੀ ਸੰਗਤ ਜਿਹੜੀ ਹੈ ਭਜਨ ਕਰਨ ਵਾਲੇ ਪੁਰਸ਼ਾਂ ਦੀ, ਉਹ ਇਸਨੂੰ ਭਗਤ ਬਣਾ ਦਿੰਦੀਆਂ ਨੇ, ਭਜਨ ਵਿੱਚ ਲਗਾ ਕੇ ਦੀ ਜ਼ਿੰਦਗੀ ਸਵਾਰ ਦਿੰਦੀ ਹੈ। ਵੱਡੇ ਭਾਗ ਸਮਝੋ ਉਸਦੇ ਲਈ, ਉਸ ਨੂੰ ਉਹਦੇ ਵਿੱਚ ਬੜਾ ਮੁਸ਼ਕਲ ਹੈ ਇਸ ਮਾਰਗ ਵਿੱਚ ਲੱਗਣਾ, ਪਰ ਵੱਡੇ ਭਾਗਾਂ ਕਰਕੇ ਉਸਨੂੰ ਸਤਸੰਗ ਮੁਯਸਰ, ਫਕੀਰਾਂ ਦੀ ਸ਼ੋਭਤ ਹਾਸਲ ਹੋ ਗਈ। ਜਿੱਦਾਂ ਧਨ ਦੌਲਤ ਬਹੁਤ ਸੀ ਉਸਦੇ ਪਾਸ, ਉਸਨੇ ਸੰਗਤਾਂ ਦੀ ਸੇਵਾ ਦੇ ਵਿੱਚ ਖਰਚ ਕਰਨਾ ਸ਼ੁਰੂ ਕੀਤਾ, ਸੰਗਤਾਂ ਦੀ ਸੇਵਾ ਕਰਨੀ ਔਰ ਭਜਨ ਕਰਨਾ। ਇਹ ਹੌਲੀ 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 ਉਸਨੂੰ ਮੰਦਲੇ ਮਾਰਫਤ ਪ੍ਰਾਪਤ ਹੋ ਗਈ, ਉਹਨੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ। ਉਸਦੀ ਅਵਸਥਾ ਦਿਗੰਬਰ ਹੈ, ਇਹਨੇ ਸਰੀਰ 'ਤੇ ਕੋਈ ਵਸਤਰ ਨਹੀਂ ਪਹਿਨਦਾ, ਪ੍ਰਭੂ ਦੇ ਰੰਗ ਵਿੱਚ ਉਹਦੀ ਬਿਰਤੀ ਅੱਠੇ ਪੈਰ ਝੂੰਦੀ ਰਹਿੰਦੀ ਹੈ। ਸੋ ਪਰਮਸੇ ਬਾਤ ਚੋਂ ਮਿਲਾ ਲੈਣਾ ਚਾਹੀਦਾ। ਉਸਨੇ ਦਰੋਗਾ ਜੇ ਮਿਲਾ ਦਿੱਤਾ ਹੈ, ਜਿੱਥੇ ਹੱਥਾਂ ਨੂੰ ਹਥੌੜੀਆਂ ਪੈਣ ਪੀਣ ਲੱਗੀਆਂ, ਮੈਨੂੰ ਰਾਸ਼ਟਰ ਵਿੱਚ ਚੁਣ ਰਿਹਾ ਸੀ, ਆਤਮਾਨੰਦ ਵਿੱਚ ਬਿਰਤੀ ਲਈ ਨਹੀਂ ਸੀ। ਜਾ ਕੇ ਇਹ ਬਾਦਸ਼ਾਹ ਨੂੰ ਦਾ ਵਕੀਲ ਕਹਿੰਦਾ ਹੈ, ਫਕੀਰ ਸਾਈਂ ਮੈਨੂੰ ਬਾਦਸ਼ਾਹ ਨੂੰ ਨੇ ਭੇਜਿਆ ਇੱਥੇ ਹੈ, ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਇਹ ਆਪ ਦੱਸੋ। ਕੁਛ ਦੇਰ ਤਾਂ ਚੁੱਪ ਰਿਹਾ, ਪਰ ਅਸੀਂ ਸਰਮੰਦ ਕਹਿਣਗੇ ਕੱਲ੍ਹ 12 ਵਜੇ ਨਵੰਬਰ ਸੀ। ਆਉਂਦਿਆਂ ਆਉਂਦਿਆਂ ਇੱਕ ਕਾਜ਼ੀ ਦਾ ਕੱਪੜਾ ਦਾ ਬਾਦਸ਼ਾਹ ਸਲਾਮ, ਇੱਕ ਮਸ਼ੀਨੀ ਫਕੀਰ ਟਾਈਗਰ ਕੋਰਾ ਲੈਂਦਾ ਨਹੀਂ, ਤੈਨੂੰ ਇਹਨਾਂ ਨੇ ਮੇਰਾ ਲੱਗ ਜਾਏਗਾ ਕੱਪੜਾ ਲੈ ਪਾਣੀ। ਦੂਸਰੇ ਦਿਨ ਐਸਾ ਹੀ ਕੀਤਾ, ਇੱਕ ਮਸ਼ਕ ਪਾਣੀ ਵੀ ਲੈ ਗਿਆ, ਨੇ ਟਾਈਗਰ ਕੋਰਾ ਕੱਪੜਿਆ ਪਹੁੰਚ ਗਿਆ। ਕਹਿੰਦੇ ਐਸਾ ਫਕੀਰ ਸਾਈਂ ਮੈਂ ਆ ਗਿਆ, ਕਹਿਣ ਲੱਗਾ ਮੇਰੇ ਜਦੋਂ ਇਸ਼ਨਾਨ ਕਰ ਲਿਆ, ਸਰੀਰ ਤੇ ਕੋਈ ਬਸਤਰ ਨਹੀਂ ਸੀ, ਲੇਕਿਨ ਉਸ ਦਿਨ ਉਸਨੇ ਉਹ ਕੋਰਾ ਕੱਪੜਾ ਲੱਕ ਤੇ ਬੰਨੇ ਟਾਈਗਰ ਕੱਪੜਾ ਸੀ। ਇਤਨੇ ਨੂੰ ਕੋਰੜੇ 100 ਕੋਟਾਂ ਪਿੱਛੇ ਵਾਲੇ ਜਿਹੜੇ ਉਹਨੂੰ ਉਹ ਆਏ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਪਰ ਮਾਨ ਵਿੱਚ ਕੀ ਆਇਆ ਉਸ ਵਕੀਲ, ਬੇਅੰਤ ਸ਼ਕਤੀਆਂ ਹੱਥ ਬੜੀਆਂ ਆਸ਼ੇ ਅੱਗੇ ਤੂੰ ਕਰੋ ਦਿੱਲੀ ਅਤੇ ਲਾਹੌਰ ਨੂੰ ਦੋਨ ਹਸੈਨੀ ਰਹਿ ਕੇ ਟਕਰਾ ਕੇ ਇਹਦਾ ਖਾਤਮਾ ਕਰਦੀ। ਬਾਦਸ਼ਾਹ ਦੀ ਬਾਦਸ਼ਾਹੀ ਰਕਮਾਂ ਨੂੰ ਕਰਦੀ ਹੈ, ਲੇਕਿਨ ਸਰਮਦ ਵੱਲੋਂ ਮੈਨੂੰ ਇਸ਼ਾਰੇ ਨੂੰ ਜਵਾਬ ਮਿਲਦੇ ਆ, ਜਾਂ ਇਸ ਇੰਨੀ ਤਕਲੀਫ ਝੱਲਣ ਦੇ ਬਾਵਜੂਦ ਵੀ ਸ਼ਾਂਤ ਨੂੰ ਇੱਕ ਪਿਆਲਾ ਪਾਣੀ ਦਾ ਇੱਕ ਸ਼ਟਾਂਗ ਲੂਣ ਆ ਗਿਆ, ਫੱਕ ਕੇ 10 ਚੁੱਪਰ ਵੀ ਪਾਣੀ ਹੈ ਚਿੱਤ ਪੀ ਲਿਆ। ਸ਼ੁਕਰ ਕੀਤਾ, ਕਹਿਣ ਲੱਗਾ ਦੱਸੋ ਉਹ ਵਕੀਲ ਹੈ ਸਭ ਉਹ ਸਨਮੰਦ ਕਹਿਣਾ ਮੈਂ ਰੁਕੀ ਹਾਂ, ਪ੍ਰੈਕਟੀਕਲੀ ਦੱਸ ਚੁੱਕੀ ਹਾਂ ਇਸ ਬਾਰੇ ਨੂੰ ਕਿਹਾ ਸੀ ਤੁਸੀਂ ਦੱਸ ਵਰਤਾ ਕਹਿੰਦੇ ਹਨ ਭਜਨ ਬੰਦਗੀ ਕਰ ਸੇਵਾ ਕਰਸਤੇ ਕਰਦੀ ਮਨ ਸ਼ਕਤਾਂ ਹੁੰਦੀਆਂ ਹਨ ਉਹਨਾਂ ਨੂੰ ਗੁਪਤ ਰੱਖਣਾ, ਕੁਛ ਨਹੀਂ ਲਾਹਰ ਦੀਆਂ ਨਾ ਕਰਨਾ, ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ ਇਸ ਨੂੰ ਸਬਰ ਕਹਿੰਦੇ। ਬਾਕੀ ਜੋ ਗਿਆ ਰੱਬ ਅਨੁਸਾਰ ਉਸ 'ਤੇ ਪ੍ਰਸੰਨ ਕੇ ਬਾਸ ਨੂੰ ਸ਼ੁਕਰ ਕਹਿੰਦੇ। 100 ਕੋਟ ਦਾ ਪਿੱਛੇ ਰੋਜ਼ ਲੱਗਦਾ ਹੈ, ਦੇਖਿਆ ਰਹਿਣਾ ਅਗਰ ਚਾਹਾਂ ਸ਼੍ਰੀ ਬਾਦਸ਼ਾਹੀ ਅਗਰ ਕਰ ਸਕਦਾ ਹਾਂ, ਤਾਂ ਨਹੀਂ ਕਰਦਾ ਇੱਕ ਛੋਟੀ ਤਕਲੀਫ ਇਤਨੀ ਆਪਣੇ ਸਰੀਰ 'ਤੇ ਚੱਲ। ਇਸ ਨੂੰ ਕਹਿੰਦੇ ਹਨ ਸਬਰ, ਕਿਵੇਂ ਸ਼ੁਕਰ ਇੱਕ ਪਿਆਲਾ ਪਾਣੀ ਦਾ ਮੈਨੂੰ ਮਿਲਦਾ, ਮੈਨੂੰ 8 ਪੈਰ ਪਿੱਛੋਂ ਇਹ ਖਾ ਸ਼ੁਕਰ ਨਹੀਂ ਕਰਦਾ। ਇਸ ਨੂੰ ਕਬੀਰ ਕਹਿ ਦੀ ਆਪਣੀ ਬਾਤ ਸਮਝਾ ਕੇ ਵੀ ਸਬਰ ਸ਼ੁਕਰ ਦੇ ਇਹ ਮੈਨੇ ਆ ਕੇ ਮੈਨੂੰ ਇੱਥੇ ਦੀ ਡੈਫੀਨੇਸ਼ਨ ਵਿੱਚ ਦੱਸ ਦੇਣ ਭਾਈ ਗੁਰਦਾਸ ਮੁੱਦਾ ਹੋਏ ਮੈਂ ਕਈ ਦਿਨ ਗੱਲ ਸਬਰ ਸ਼ੁਕਰ ਸ਼ਹੀਦ ਪਰਮ ਔਖ ਹੋਣਾ।
ਸ੍ਰੀ ਕੇਸਰ ਜੋ ਸੇਵਾ ਭਗਤੀ ਕੀਤੀ ਜਾਂਦੀ ਹੈ, ਮਨੁੱਖ ਦੇ ਕਾਗਲ ਹੈ, ਪੈਦਾ ਹੁੰਦੇ ਹਨ, ਨਿਧੀ ਨੇ ਕਿਤਨੀ ਘਰਾਂ ਨੂੰ ਲੜਨੀ, ਜਿਵੇਂ ਨੂੰ ਪਤਾ ਨਹੀਂ ਹੁੰਦਾ ਵੀ ਉਸ 'ਤੇ ਕਿਤਨੀ ਕੁਛ ਤਕਲੀਫ ਹੋਈ, ਸੁੱਖ ਦੀ ਦੁਨੀਆਂ ਵਿੱਚ ਦੋ ਲੜਨਾ ਉਹਨਾਂ ਦੀ ਕੋਈ ਪਰਵਾਹ ਨਹੀਂ। ਉਹ ਬਾਬਾ ਅਮਰਦਾਸ ਜੀ ਮੁਰਦੇ ਪੰਜਾਬ ਦੇ ਦੇਵ ਹੋ ਕੇ ਨੱਕ ਬੰਨ ਕੇ ਕਮਰ ਕਸਾ ਕਰਕੇ ਸੇਵਾ ਤੇ ਭਜਨ ਵਿੱਚ ਲੱਗੇ ਹੋਏ ਨੇ। ਨਾਮ ਜਪੀਏ ਪ੍ਰਭੁੰਦੇ ਸਿਰ ਦੇ ਉੱਪਰ ਛਤਰ ਚੁੰਦੇ ਆ ਹੈ, ਆਪਣੇ ਇੱਕ ਭੰਗੀ ਦੀ ਸ਼ਕਲ ਵਿੱਚ ਦੇਖੇ, ਸਿਰ ਤੇ ਗੰਡੇ ਦੀ ਟੋਕਰੀ, ਮੀਂਹ ਪੈਂਦਾ ਹੈ ਉਹ ਪਾਣੀ ਸਾਰਾ ਪਰ ਮੂਰਖਤਾਈ ਦੀ ਕੋਈ ਹੱਦ ਹੁੰਦੀ ਹੈ? ਹੁਕਮ ਕਰ ਦਿੱਤਾ ਇਸ ਸਰਮਦ ਨੂੰ ਜੇਲ੍ਹ ਵਿੱਚ ਛੱਡ, ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ ਮਾਰ ਦਿਓ, ਇੱਕ ਪਿਆਲਾ ਪਾਣੀ ਦਾ ਔਰ ਇਹ ਅੱਠ ਪੈਰ ਪਿੱਛੋਂ ਇੱਕ ਛਟਾਂਕ ਲੂਣ ਇਸ ਨੂੰ ਇਹ ਖੁਰਾਕ ਮਿਲੇ, ਔਰ 100 ਕੋਟਲਾ ਇਸਦੀ ਪਿੱਠ 'ਤੇ ਰੋਜ਼ ਲੱਗਿਆ ਕਰ। ਇਹ ਹੁਕਮ ਕਰ ਦਿੱਤਾ। ਹੁਣ ਜਿਹੜਾ ਔਰੰਗਜ਼ੇਬ ਆਪਣੇ ਪਿਓ ਸ਼ਾਹ ਜਹਾਨ ਨੂੰ ਅੱਖਾਂ ਕਢਵਾ ਦਿੰਦਾ ਹੈ, ਜੇਲ੍ਹ ਵਿੱਚ ਸਿੱਟ ਦਿੰਦਾ ਹੈ, ਉਹਦੇ ਵਾਸਤੇ ਇਹ ਕੀ ਗੱਲਾਂ? ਪਤਾ ਨਹੀਂ ਕਿੰਨੇ ਕਾਰਖਾਨੇ ਲਵਾਏ ਸਨ, ਕਦੇ ਇਸ ਦੀਆਂ ਰਾਤ ਦੀਆਂ ਜੜ੍ਹਾਂ ਜਲਦੀ ਪੱਟੀਆਂ ਗਈਆਂ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਫਿਰ ਦਿੱਲੀ ਸੌ ਨਹੀਂ ਸਕਿਆ। ਸੋ ਜਦੋਂ ਇਸ ਸਨਮਤ ਨੂੰ ਜੇਲ੍ਹ ਵਿੱਚ ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬੇੜੀਆਂ, ਅੱਠ ਪਹਿਰ ਪਿੱਛੋਂ ਇੱਕ ਪਿਆਲਾ ਪਾਣੀ ਦਾ ਅਤੇ ਛਟਾਂਗ ਹੋਣ ਮਿਲਦਾ। ਸੋ ਉਸ ਰੂਮ ਦੇ ਬਾਦਸ਼ਾਹ ਨੂੰ, ਜਿਸ ਨੂੰ ਕਿਸੇ ਨੇ ਕਿਹਾ ਸੀ ਜਿਤਨੀ ਦੇਰ ਤੱਕ ਸਬਰ ਅਤੇ ਸ਼ੁਕਰ ਨਹੀਂ ਧਾਰਨ ਕਰਦਾ, ਰੱਬ ਦੀ ਬੰਦਗੀ ਕਬੂਲ ਨਹੀਂ ਪੈਂਦੀ ਰੱਬ ਦੀ ਦਰਗਾਹ 'ਚ। ਹੁਣ ਸਬਰ ਅਤੇ ਸ਼ੁਕਰ ਦੇ ਅਸਲੀ ਮਾਇਨੇ ਪੁੱਛਣਾ ਚਾਹੁੰਦਾ ਹੈ, ਪਰ ਤਸੱਲੀ ਬਖਸ਼ ਮਾਇਨੇ ਨਹੀਂ ਉਸਨੂੰ ਪ੍ਰਾਪਤ ਹੋ ਰਹੇ। फिर किसी ने कहा औरंगजेब की जेल दे विच सरमद नाम करके फकीर है, उस तू पुछो उत्थे अपना आदमी भेज, उतों तेनों शब्द से शुगर दे मैंने पता लगेगा। उसने अपना वकील भेजा औरंगजेब के पास, इसनों साई लोग सरमद में बुला देना चाहिए। उसने दरोगा जेल में कह बुला दो। खैर जिथे हथाने हथौड़िया पैरों में बेड़ियां लगनिया, मस्त भी चूम रहे थे, आत्मनंद भी बिरती लिंगलिंग सी, उत्थे जाके बादशाह का वकील कहना है फकीर साई मैं बादशाह ने भेजिया है सबर और शुक्र दे मैंने पूछने वास्ते, कृपा करके ये आप दसो। कुछ देर तक चुप रहा, अखीर सरमद कहना कल 12 बजे एक मश्क पानी दे टाइगर पूरा कपड़ा लेंदा नहीं तेन इन्होंने मैंने पता लग जाएगा। सो दूसरे दिन ऐसा ही किया, एक मश्क पानी भी ले गया और टाइगर पूरा कपड़ा ले गया। तो जब पहुंच गया कहने लगा फकीर साई मैं आ गया हूँ। खैर कहने लगा मेरे सिर पे ये पानी पा दिया, मैं स्नान करा दे। स्नान कर लिया, अब दिगंबर शरीर तो कोई बस्तर नहीं सी पहनता, लेकिन उस दिन उसने कोरा कपड़ा लखते बनया टाइगर कपड़ा सी जरा। इतने कोरोड़े 100 करोड़ का पिछले मारने वाले जड़े उनसे वो आए, उन्होंने अपना काम शुरू किया। पर आसमान विच की नजर आया उस वकील ने, व्यंत शक्तियां हथ बनी छड़ियां सुमर दे अगे, हुक्म करो दिल्ली के लाहौर दोनों हथेली रख के टकरा के इनका खात्मा कर दी, या इस बादशाह की बादशाही गर्क कर दीए। लेकिन सरमद वालों मिली के इशारे का उन्होंने जवाब मिल गया है। तो इन्नी तकलीफ चलन के बावजूद भी शांत है चित, इतने एक प्याला पानी का एक शराब लून आ गया, वो फक के उपर भी पानी पी लिया। शुक्र कहने लगा दसो, वकील पूछता है सन्मद कहना मैं दस चुके हैं, प्रैक्टिकली दस चुके हैं, इस वास्ते ही तेन कहा सबरता कहते हैं, भजन बंदगी करते हैं, सेवा करते हैं, मन शक्तियां पैदा होंदियां, उन्होंने गुप्त रखना, जाहर न करना वाहिगुरु की रजा तो बिना, इसनों सबर कहते हैं। बाकी जो कुछ मिल गया तरद अनुसार उसते प्रसन्न रहना, उसमें शुक्र कहने। देख 100 करोड़ का पिछले रोज लगता है, देखिए इतनी ताकत रखना, अगर चाह ये बादशाह की बादशाही हर कर सकना हो तो नहीं करता, इतनी तकलीफ अपने शरीर पर चलना है, इसमें कहने हम सबर। शुक्र एक प्याला पानी का एक स्टैंड मूल मिलता, मैं 8 पैर पिछू एक खा के मैं शुक्र कर दू, इसमें कह रही शुक्र कह रही अपनी बात समझा के भी सबर शुक्र दे मैंने। वो इतने मरीज की डेफिनेशन 10 दिन भाई गुरदास मुर्दा हुए मरीज ने गली होना सबर शुक्र शहीद परम पाओ खोना। सो इस तरीके से यह गुण जो सेवा भगती की जाती है, मन शुद्ध से एकाग्र होता है, पैदा होंगे हैं मुर्दी ने इतनी कारणा कारण जिन्हें मुर्दी को पता नहीं होंदा कि उससे कितनी कुछ तकलीफ हो जाए या सुख मिल जाए, दोनों की कोई परवाह नहीं होंगी। हूँ बाबा अमरदास जी मरीज मुर्दे भी नहीं होके नक बन के कमर कसा करके सेवा के भजन में लगे हुए नाम जपिए
Thank you. श्री वाहेगुरु जी की फतेह। श्री भगवती जी सहाय वार श्री भगवती जी की पातशाही दसवीं तीर्थम भगवती सिमरत गुरु नानक लय त्याय फिर अंगद गुरत अमरदास रामदास हुई सहाय। अर्जुन हर गोविंद सिमरो श्री हर राय श्री हर कृष्ण ते आइए जिस दिखे सब दुख जाए। तेग बहादुर सिमरी है खर नौनिद आगे ताए सब थानी होए सहाय। दसवें पातशाह श्री गुरु गोविंद सिंह साहब जी सब थानी है सहाय। श्लोक महला दूजा आपे जाने करे आपे आने आप किसे अग्गे नाम का खल कीचे अरदास। सत श्री अकाल पुरख जी का ध्यान करके खालसा साहेब बोल जीवा। दसां पातशाहियां दी जय श्री गुरु ग्रंथ साहिब जी दे पाठ। दर्शन दी दादा ध्यान करके खालसा साहेब बोलो जीवा। चार साहबजादे पंज प्यारे चाली मुक्ते पंजा तख्ता सरबत गुरुद्वारे आंदा ध्यान करके खालसा साहेब बोलो जीवा। जिन्ना गुरमुखा नाम जपया बंद छकिया तन है सीस दिते चरखियां ते चढ़े दंद वंग कुटवाए सिदक नहीं हारिया। तिन्ना सचारिया प्यारिया सिदक वान सिखा दी कमाई दा ध्यान करके खालसा साहे बोलो जीवा। खादा मंगनी वाह मत उची मत करता राखा आप काल पुरख वाहगुरु सिखानू सिखी दान। परोसा दान दाना सिर दान नाम दान श्री अमृतसर साहब जी के दर्शन इशनान। चौंकिया चंडे बिंदे जुगो जुगा ताल धर्म का जयकार सच्चे पातशाह सिखी सिद केसा सवासा सन्नी भावना। हे करनाल भान सतगुरु जीओ आप जी दे हजूर दीवान सजाए हन कीरतन बख्याम होए हन। अखर वादा काटा फुल चुक माफ करना अगे वास्ते शुभ स्पष्ट कीर्तन बख्यान करन दा वल बख्शो। हे मेहरबान गुरबाणी द्वारा विचारां कीतियां हन इन्हां दा प्रभाव साडे कलयुगी जीवां दे हिरदियां ते वसाओ। आयु सिंह दी हाजरी आप जी दे दर ते प्रवान करो नाम दान सिखी दान भरोसा बख्शो। आप जी दे हजूर कड़ा प्रसादी देग हाजिर है आप जी भोग लाओ शीत प्रसाद साध संगत को मिले। काम क्रोध लोभ मोहंकार आदिक तो बचा के आप जी दे पवित्र चरण कमलां दी प्रीत बख्शो। सही प्यारे मेलो जिन्ना मिलिया आप जी दा नाम अथे पहर चित आवे। कला वाहिगुरु जी की बरते तन गुरु नानक नाम चढ़दी कला तेरे बाणे सर्वत का वाला। वाहिगुरु जी का खालसा वाहिगुरु जी की मोले Oh,